ਪਰ ਉਹਨਾਂ ਦਾ ਜਿਹੜਾ ਚਿੱਤ ਹੈ ਉਹ ਮਹਾਨ ਖੁਸ਼ੀਆਂ ਦੇ ਵਿੱਚ ਲੀਨ ਹੋਇਆ ਹੋਇਆ ਉੱਚੀ ਤੇ ਉੱਚੀ ਪਦਵੀ ਦਾ ਮਾਲਕ ਹੈ। ਚਿੱਤਾ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਸਾਰੀ ਦੁਨੀਆ ਦਾ ਸਾਰੀ ਦੁਨੀਆ ਦਾ, ਮੇਰੇ ਪਿਆਰੇ ਬਈ ਰਾਜਾ ਸਾਰੀ ਦੁਨੀਆ ਦਾ, ਪਿਆਰੇ ਬਈ ਰਾਜਾ ਸਾਰੀ ਮਸਤਾ ਟੁੱਟੀ ਚੌਂਕੜੀ ਕੀ ਸਭ ਛਿੰਨਾ, ਮਸਤਾ ਟੁੱਟੀ ਚੌਂਕੜੀ ਕੀ ਸਭ ਛਿੰਨਾ, ਜਾਤ ਨ ਪਤ ਨ ਆਸਰੂ ਵਧੀਆ ਪਰਮੰਨਾ, ਚਾਤਨ ਪਾਤਨ ਆਦਰੋ ਅਧਿਆਨ ਪਰਮਨਾ, ਮਿੱਤਰ ਨਾਇਠ ਤਨ ਰੂਪੀਨ ਕਿਤ ਸਾਖ ਨ ਸਿਨਾ, ਰਾਜਾ ਸੰਗੀ ਸ੍ਰਿਸ਼ਟਕਾ ਓ ਸ੍ਰਿਸ਼ਟਕਾ ਹਰ ਨਾਮਨ ਪਿੰਨਾ, ਰਾਜਾ ਸੰਗੀ ਸ੍ਰਿਸ਼ਟਕਾ ਹਰ ਨਾਮਨ ਪਿੰਨਾ, ਕਿਸਕੀ ਤੋੜ ਮਾਨੇ ਉਤਰੇ ਪ੍ਰਭੂ ਸੁਖ ਪ੍ਰਸੰਨਾ, ਓ ਕਿਸਕੀ ਤੋੜ ਮਾਨੇ ਉਤਰੇ ਪ੍ਰਭੂ ਸੁਖ ਪ੍ਰਸੰਨਾ, ਜਿਸ ਦੇ ਅੰਦਰ ਅੰਦਰਲੀ ਆਤਮਾ ਦੇ ਦੇਸ਼ ਦੀ ਬਾਦਸ਼ਾਹੀ ਕਾਇਮ ਹੋ ਗਈ, ਉਹਦੇ ਮੁਕਾਬਲੇ ਤੇ ਨਹੀਂ ਕੋਈ ਹੋਇਆ ਕਰਦਾ। ਮਹਾਰਾਜ ਕਹਿੰਦੇ ਚਾਹੇ ਟੁੱਟੀ ਹੋਈ ਚੌਂਪੜੀ ਚ ਰਹਿੰਦਾ, ਕੱਪੜੇ ਪਾਟੇ ਹੋਏ ਨੇ, ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਮੰਨਾ, ਮਿੱਤਰ ਨਾਇਠ ਧਨ ਰੂਪਹੀਨ ਕਿਸਾ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਨਾ ਮਨ ਪਿੰਨਾ, ਜਿਸ ਕੀ ਧੂੜ ਮਾਨੋਦਰੇ ਪ੍ਰਭ ਹੋਏ ਸੋ ਪ੍ਰਸੰਨ। ਸਿਕੰਦਰੇ ਆਜ਼ਮ ਵੱਡੀ ਵੱਡੀ ਆਰਮੀ ਲੈ ਕੇ 200,000 ਫੌਜ ਘੋੜ ਸਵਾਰ ਸੀਗੇ ਉਹਦੇ ਕੋਲ, ਵੱਡੀ ਵੱਡੀ ਆਰਮੀ ਸਿਕੰਦਰ ਦੀ ਗਿਣੀ ਹੋਈ ਹੈ। ਮਕਦੂਨੀਆ ਦਾ ਬਾਦਸ਼ਾਹ ਸੀ ਉਹ ਗ੍ਰੀਸ ਦੇ ਅੰਦਰ, ਜਾਂ ਮਹਿਮੂਦ ਗਜ਼ਨ ਵੀ ਲਿਆਇਆ ਫਿਰ ਉਦੋਂ ਬਾਅਦ, 100,000 ਘੋੜ ਸਵਾਰ 200,000 ਪੈਦਲ। ਇਸੇ ਕਰਕੇ ਹਿੰਦੁਸਤਾਨ ਦਾ ਕੋਈ ਵੀ ਰਾਜਾ ਉਹਦਾ ਮੁਕਾਬਲਾ ਨਹੀਂ ਕਰ ਸਕਿਆ ਸੀ। ਇਸੇ ਤਰ੍ਹਾਂ ਸਿਕੰਦਰ ਬਹੁਤ ਵੱਡੀ ਆਰਮੀ ਲੈ ਕੇ ਸੰਸਾਰ ਨੂੰ ਫਤਿਹ ਕਰਨ ਦੇ ਇਰਾਦੇ ਦੇ ਨਾਲ ਆਪਣੇ ਦੇਸ਼ ਚੋਂ ਚੱਲਦਾ ਹੈ। ਪਹਿਲਾਂ ਯੂਰਪ ਵੱਲ ਸਾਰੇ ਜਿੱਤਿਆ, ਫਿਰ ਮਿਸਰ ਵੱਲ ਜਿੱਤਿਆ, ਸੁਡਾਨ ਵਗੈਰਾ ਇਹ ਸਾਰੇ ਅਫਰੀਕਨ ਦੇਸ਼, ਉਹ ਤੋਂ ਬਾਅਦ ਤੁਰਕੀ ਵਿੱਚ ਹੀ ਹੁੰਦਾ ਹੋਇਆ ਇਰਾਨ ਵਗੈਰਾ ਜਿੱਤ ਲਿਆ, ਅਤੇ ਉੱਤੇ ਨੂੰ ਚੜਿਆ ਤਾਸ਼ਕੰਦ ਵੱਲ ਨੂੰ ਇੱਧਰ ਜਿੱਤ ਲਿਆ। ਚੱਲਦਾ ਚੱਲਦਾ ਭਾਰਤ ਵਰਸ਼ ਵਿੱਚ ਆ ਗਿਆ। ਇੱਥੇ ਇੱਕ ਛੋਟਾ ਜਿਹਾ ਰਾਜਾ ਮਾਝਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਸ ਦਾ ਕਿਉਂਕਿ ਭਾਰਤ ਵਰਸ਼ ਵਿੱਚ ਇਹ ਵੱਡਾ ਭਾਰਾ ਨੁਕਸ ਰਿਹਾ ਕਿ ਨਿੱਕੇ ਨਿੱਕੇ ਰਾਜੇ ਰਾਜ ਕਰਦੇ ਰਹੇ, ਬਹਾਦਰੀ ਬਹੁਤ ਸੀ, ਸੋਨੇ ਦੀ ਚਿੜੀ ਇਸ ਨੂੰ ਕਹਿੰਦੇ ਸੀ, ਮਰਿਆਦਾ ਬੜੀ ਜ਼ਬਰਦਸਤ ਸੀ, ਬਹਾਦਰ ਯੋਧੇ ਵੀ ਪੂਰੇ ਸੀ, ਦੇਸ਼ ਭਗਤ ਪੂਰੇ ਸੀ, ਪਰ ਇੱਕ ਨੁਕਸ ਸੀ ਇਹ ਨਿੱਕੇ ਨਿੱਕੇ ਰਾਜੇ ਹੁੰਦੇ, ਰਾਸ਼ਟਰ ਨਹੀਂ ਹੈ, ਬਹੁਤ ਥੋੜ੍ਹੀ ਦੇਰ ਰਾਸ਼ਟਰ ਰਹਿੰਦਾ, ਫਿਰ ਮੁੜ ਕੇ ਜੇ ਟੁਕੜਿਆਂ 'ਚ ਵੰਡਿਆ ਜਾਇਆ ਕਰਦਾ, ਗੁਲਾਮੀ ਦਾ ਕਾਰਨ ਇਸ ਦਾ ਇਹੀ ਹੋਇਆ ਕਰਦਾ। ਉਹ ਛੋਟਾ ਰਾਜਾ ਸੀ, ਪਹਿਲਾਂ ਅੰਬੀ ਆਇਆ ਟੈਕਸਲਾ ਦਾ ਰਾਜਾ, ਉਹ ਹਾਰ ਖਾ ਗਿਆ ਬਗੈਰ ਲੜਾਈ ਤੇ ਮਤੀ ਹੋ। ਵਾਰੀ ਆਈ ਪੁਰਸ ਦੀ, ਐਡਾ ਬਹਾਦਰ 30,000 ਫੌਜ, ਤੇ ਉਧਰਲੇ ਪਾਸੇ ਦੇਖ ਲਓ ਕਿੰਨੇ ਘੋੜ ਸਵਾਰ ਕਿੰਨੇ ਪੈਦਲ। 3 ਮਹੀਨੇ ਉਹਨਾਂ ਨੂੰ ਰਾਵੀ ਪਾਰ ਨਹੀਂ ਕਰਨ ਦਿੱਤੀ, ਉਹ ਜੰਮੂ ਵੱਲ ਨੂੰ ਜਾ ਕੇ ਉਹਨੇ ਰਾਵੀ ਪਾਰ ਕਰਕੇ ਦੁਆ ਵਿੱਚ ਆਇਆ ਉਸ ਮਾਝੇ ਦੇ। 2 ਜ਼ਿਲ੍ਹੇ ਹੀ ਸੀਗੇ, ਗੁਰਦਾਸਪੁਰ ਹੈ ਅਤੇ ਜਾਂ ਹੈਗਾ ਅੰਮ੍ਰਿਤਸਰ। ਉਹ ਐਡੀ ਬਹਾਦਰੀ ਦੇ ਨਾਲ ਲੜੇ ਕਿ ਯੂਨਾਨੀਆਂ ਨੂੰ ਪਤਾ ਲੱਗ ਗਿਆ ਵੀ ਹਿੰਦੁਸਤਾਨ ਦੇ ਅੰਦਰ ਕੋਈ ਬਹਾਦਰ ਵੀ ਹੈ। ਉਹਨੇ ਜਿਸ ਵਕਤ ਰਾਜਾ ਪੋਰਸ ਫੜਿਆ ਗਿਆ, ਪੁੱਛਿਆ ਵੀ ਤੇਰੇ ਨਾਲ ਕੀ ਸਲੂਕ ਕਰੀਏ, ਕਹਿੰਦਾ ਜੋ ਰਾਜੇ ਰਾਜਿਆਂ ਨਾਲ ਕਰਦੇ, ਭਾਵੇਂ ਮੈਂ ਹਾਰ ਗਿਆ, ਤੇਰੀ ਆਰਮੀ ਵਧੀਆ ਪਰ ਮੇਰਾ ਦਿਲ ਨਹੀਂ ਹਾਰਿਆ, ਮੈਂ ਅਜੇ ਉਵੇਂ ਜਿਵੇਂ ਹੀ ਹਾਂ, ਮੇਰਾ ਮੋਰਲੀ ਮੈਂ ਡਾਊਨ ਨਹੀਂ ਹੋਇਆ, ਸੋ ਇਸ ਕਰਕੇ ਤੂੰ ਮੇਰੇ ਨਾਲ ਸਲੂਕ ਰਾਜਿਆਂ ਵਾਲਾ ਕਰ। ਗੱਲ ਸਮਝ ਗਿਆ, ਮਿੱਤਰ ਬਣਾਉਣ ਦੀ ਲੋੜ ਸੀ ਉਸ ਵੇਲੇ, ਕਿਉਂਕਿ ਭਾਰਤ ਵਰਸ਼ ਬਹੁਤ ਵੱਡਾ ਪਿਆ ਸੀ, ਫੌਜਾਂ ਦੇ ਵਿੱਚ ਗੱਲਾਂ ਚੱਲ ਪਈਆਂ ਸੀ ਵੀ ਜੇ ਇਹ ਜੇ 2-4 ਰਾਜੇ ਹੋਰ ਆ ਗਏ ਸਾਡੇ ਵਾਲੀ ਫੌਜ ਦਾ ਤਾਂ ਖਾਤਮਾ ਹੋ ਜਾਣਾ, ਇਹ ਤਾਂ ਨਿੱਕੇ ਜਿਹੇ ਰਾਜੇ ਨੇ ਇੰਨਾ ਚਿਰ ਲਵਾ ਤਾ। ਆਪਸ ਵਿੱਚ ਮੇਲ ਹੋ ਗਿਆ, ਉਸਨੇ ਕਿਹਾ ਕਿ ਪੁਰਸ ਭਾਰਤ ਵਰਸ਼ ਦੇ ਸਾਧੂਆਂ ਸੰਤਾਂ ਦੀ ਮੈਂ ਬੜੀ ਮਹਿਮਾ ਸੁਣੀ ਹੈ, ਕੀ ਤੂੰ ਮੈਨੂੰ ਕਿਸੇ ਮਹਾਤਮਾ ਦੇ ਦਰਸ਼ਨ ਕਰਾ ਸਕਦਾ? ਕਹਿੰਦਾ ਹਾਂ। ਕਹਿਣ ਲੱਗੇ ਕੱਲ੍ਹ ਦਾ ਪ੍ਰੋਗਰਾਮ ਬਣਾ ਜਾਂ 2 ਦਿਨ ਠਹਿਰ ਕੇ ਬਣਾ, ਮੈਨੂੰ ਕੋਈ ਸਾਧੂ ਮਿਲਾ ਜੋ ਭਾਰਤ ਵਰਸ਼ ਦਾ, ਮੈਂ ਦੇਖਣਾ ਚਾਹੁੰਦਾ ਕਿ ਇੱਥੇ ਦੇ ਸਾਧੂ ਕਿਹੋ ਜਿਹੇ ਨੇ। ਉਹ ਕਹਿਣ ਲੱਗਿਆ ਮਹਾਰਾਜ ਸਾਧੂ ਬੇਪਰਵਾਹ ਹੋਇਆ ਕਰਦੇ ਨੇ, ਮੌਜ ਦੇ ਮਾਲਕ ਹੋਇਆ ਕਰਦੇ। ਤਾਂ ਉਸ ਵੇਲੇ ਗੱਲ ਸੁਣ ਲਈ, ਸੁਣ ਕੇ ਵਿਚਾਰੀ ਨਹੀਂ ਹੈ। 3 ਦਿਨ ਲੰਘੇ, 3 ਦਿਨ ਤੋਂ ਬਾਅਦ 2 ਜਣੇ ਚੱਲੇ ਨਾਲ, ਅੰਗਰਕਸ਼ਕ ਨੇ ਹੋਰ ਨੇ, ਅਤੇ ਅੱਗੇ ਜਾ ਕੇ 4 ਮੀਲ ਲਾਹੌਰ ਤੋਂ ਥੱਲੇ ਗਏ। ਇੱਕ ਬੜਾ ਝਾਲਾ ਆ ਗਿਆ, ਬੜਾ ਜੰਗਲ ਸੀ। ਕਹਿਣ ਲੱਗਿਆ ਕਿੱਥੇ ਹੈ ਸਾਧੂ? ਕਹਿੰਦਾ ਮਹਾਰਾਜ ਉਹ ਤਾਂ ਜੰਗਲ ਦੇ ਵਿੱਚ ਰਹਿੰਦੇ ਨੇ। ਕਹਿੰਦਾ ਤੁਸੀਂ ਦੱਸਿਆ ਨਹੀਂ ਸੀਗਾ ਵੀ ਮੈਂ ਆਉਣਾ ਹੈ, ਮੈਂ ਦੁਨੀਆਂ ਦਾ ਜੇਤੂ ਆ ਰਿਹਾ। ਉਹ ਕਹਿੰਦੇ ਮਹਾਰਾਜ ਸਾਧੂ ਸੰਤ ਕਿਸੇ ਦੇ ਮਤਹਿਤ ਨਹੀਂ ਹੋਇਆ ਕਰਦੇ, ਉਹ ਮੌਜ ਦੇ ਮਾਲਕ ਹੋਇਆ ਕਰਦੇ। ਕਹਿੰਦਾ ਰਸਤਾ ਵੀ ਨਹੀਂ ਸਾਫ਼ ਕਰਾਇਆ? ਕਹਿੰਦੇ ਉਹ ਨਹੀਂ ਕਰਾਇਆ ਕਰਦੇ। ਅੱਗੇ ਚਲਿਆ ਗਿਆ, ਬੜਾ ਕ੍ਰੋਧਿਤ ਹੋ ਗਿਆ ਜਾਂਦਾ ਜਾਂਦਾ ਵੀ ਮੈਂ ਇੱਡੀ ਬੜੀ ਹਸਤੀ ਅਤੇ ਮੇਰੀ ਕੋਈ ਵੀ ਕਦਰ ਨਹੀਂ ਹੈ, ਇੱਥੇ ਇੱਕ ਸਧਾਰਨ ਮਨੁੱਖ ਵਾਂਗੂ ਮੈਂ ਤੁਰਿਆ ਜਾ ਰਿਹਾ। ਉਹ ਸੋਚਦਾ ਸੀ ਕਿ ਸਾਧੂ ਉੱਠੇਗਾ, ਸਾਧੂ ਦੇ ਚੇਲੇ ਹੋਣਗੇ, ਮੇਰਾ ਸਤਿਕਾਰ ਕਰਨਗੇ, ਹਾਰ ਪਾਉਣਗੇ, ਜੈ ਜੈਕਾਰ ਬੋਲਣਗੇ। ਲੇਕਿਨ ਉੱਥੇ ਕੁਛ ਵੀ ਨਹੀਂ ਸੀ। ਕਹਿਣ ਲੱਗਿਆ ਕਿੱਥੇ ਆਓ? ਸੰਤ ਕਹਿੰਦੇ ਉਹ ਬੈਠੇ, ਉਹ ਆਪਣੀ ਕੁਟੀਆ ਦੇ ਬਾਹਰ ਧੁੱਪ ਸੇਕ ਰਹੇ ਸੀ। ਸੰਤਾਂ ਨੇ ਵੀ ਦੇਖ ਲਿਆ, ਦੇਖ ਕੇ ਚੁੱਪ ਕਰਕੇ ਦੂਏ ਪਾਸੇ ਨੂੰ ਦੇਖਣ ਲੱਗ ਗਏ, ਇਹਨੂੰ ਇਗਨੋਰ ਇਹ ਕਰ ਦਿੱਤਾ। ਨਾਰਾਜ਼ ਹੋ ਗਿਆ, ਇਹ ਬਹੁਤ ਕ੍ਰੋਧਿਤ ਹੋ ਗਿਆ। ਕੋਲ ਗਿਆ ਤਾਂ ਮਨ ਚ ਆਇਆ ਵੀ ਸਾਧੂ ਸੁਧੂ ਦੇ ਕਾਹਦੇ ਦਰਸ਼ਨ ਕਰਨੇ ਹੈ, ਇਹਨੇ ਤਾਂ ਮੇਰਾ ਮਾਣ ਹੀ ਮਲ ਦਿੱਤਾ ਤੇ ਮੈਂ ਇਸ ਨੂੰ ਕਤਲੇ ਕਰ ਦੇਣਾ। ਲੇਕਿਨ ਜੋ ਮਹਾਤਮਾ ਹੈ, ਮਹਾਤਮਾ ਆਪਣੇ ਰੰਗ ਚ ਹੁੰਦਾ, ਉਹਦੀ ਬਣੀ ਹੁੰਦੀ ਹੈ ਪਰਮੇਸ਼ੁਰ ਦੇ ਨਾਲ, ਜਿਹੜਾ ਸਾਰਿਆਂ ਤੋਂ ਵੱਡਾ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੁੰਦਾ, ਸਾਰਿਆਂ ਤੋਂ ਵੱਡਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੁੰਦਾ। ਤੇ ਮਹਾਰਾਜ ਉਹਦੇ ਬਾਰੇ ਫਰਮਾਨ ਕਰਦੇ ਹੈ ਕਿ ਉਹ ਮੌਜ ਦਾ ਮਾਲਕ ਹੁੰਦਾ ਹੈ। ਪਾਲੋ ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪ੍ਰਵਾਨ ਕਿਸੇ ਦੀ ਰੱਖਦੇ ਸਾਧੂ ਸਾਧੂ, ਪ੍ਰਵਾਨ ਕਿਸੇ ਦੀ ਰੱਖਦੇ ਰੰਗ ਹੱਸਦੇ। ਵਾਹਿਗੁਰੂ ਦੇ ਪਿਆਰ ਵਿੱਚ ਹੱਸਦੇ ਨੇ, ਵਾਹਿਗੁਰੂ ਦੇ ਪਿਆਰ ਵਿੱਚ ਰੋਂਦੇ, ਚੁੱਪ ਵੀ ਕਰ ਜਾਂਦੇ ਨੇ। ਪਰਵਾਹ ਨਹੀਂ ਕਿਸੇ ਕਿਸੇ ਦੀ, ਬਾਹ ਸੱਚੇ ਨਾ ਹੈ, ਜਿਨ੍ਹਾਂ ਦੀ ਵਾਹਿਗੁਰੂ ਨਾਲ ਬਣ ਗਈ ਉਹਨੂੰ ਹੋਰ ਕਿਸੇ ਦੀ ਕੀ ਪਰਵਾਹ ਹੈ। ਜਿਹੜਾ ਕੁਛ ਵੀ ਉਹ ਕਰ ਦਿੰਦਾ, ਜੋ ਕੁਛ ਕਰੇ ਸੋਈ ਭਰਾਵਾਂ। ਇੱਥੇ ਤੱਕ ਵਾਹਿਗੁਰੂ ਕਹਿੰਦਾ ਹੈ ਕਿ ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੈ ਮੋਏ, ਇੱਕ ਸਮੇਂ ਮੋਕ ਹੋ ਗਏ ਬੰਦ ਹੈ ਤਾਂ ਫੁਲ ਮੋਕ ਹੈ ਜਵਾਬ ਨਾ। ਮੈਨੂੰ ਵੀ ਜੇ ਬੰਨ ਦੇਵੇ ਤਾਂ ਕਹਿੰਦੇ ਮੇਰੇ ਤੋਂ ਵੀ ਜਵਾਬ ਨਹੀਂ ਦੇ ਹੋਇਆ ਕਰਦਾ, ਮੇਰਾ ਕੀਤਾ ਹੋਇਆ ਮੋੜ ਦਿੰਦਾ। ਗੁਰੂ ਪੰਜਵੇਂ ਪਾਤਸ਼ਾਹ ਨੇ ਭਾਈ ਬੁੱਧੂ ਨੂੰ ਕਿਹਾ ਤੇਰੇ ਆਵੇ ਪੱਕ ਜਾਣਗੇ। ਭਾਈ ਲੱਖੂ ਨੂੰ ਪ੍ਰਸ਼ਾਦਾ ਨਾ ਛਕਾਇਆ ਉਸਨੇ। ਭਾਈ ਲੱਖੂ ਨੇ ਕਿਹਾ ਤੇਰੇ ਆਵੇ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਦੋ ਦਿਨ ਪਹਿਲਾਂ ਆਵਾ ਖੋਲ ਕੇ ਦੇਖਿਆ ਸੀ ਵੀ ਪੱਕੀਆਂ ਇੱਟਾਂ ਨੇ, ਟੱਲੀ ਵਾਂਗੂ ਫੜਕਦੀਆਂ। ਬੜਾ ਧਨ ਖਰਚਿਆ, ਸਿੰਘਾਂ ਨੂੰ ਬੁਲਾ ਕੇ ਅਰਦਾਸਾਂ ਕਰਾਈਆਂ, ਪਰ ਉਹਦੀ ਆਵਾਜ਼ ਚਿੱਤ ਦੇ ਵਿੱਚ ਖੁੱਭ ਗਈ। ਆਵਾਜ਼ ਆਈ ਜਾਂਦੀ ਹੈ ਕੱਚੀਆਂ ਰਹਿਣਗੀਆਂ, ਕੱਚੀਆਂ ਰਹਿਣਗੀਆਂ, ਕੱਚੀਆਂ ਰਹਿਣਗੀਆਂ, ਕੱਚੀਆਂ ਰਹਿਣ। ਘਬਰਾ ਗਿਆ, ਅੰਦਰ ਜਾਂਦਾ ਤਾਂ ਕੱਚੀਆਂ ਕੱਚੀਆਂ ਹੋਈ ਜਾਂਦਾ, ਬਾਹਰ ਆਉਂਦਾ ਗੱਲ ਕਰਦਾ ਤਾਂ ਕੱਚੀਆਂ ਕੱਚੀਆਂ, ਕਿਉਂਕਿ ਬੋਲ ਬਰਕਤ ਵਾਲਾ ਸੀ, ਭਰਿਆ ਹੋਇਆ ਸ਼ਕਤੀ ਵਾਲਾ। ਗੁਰੂ ਮਹਾਰਾਜ ਕੋਲ ਆ ਗਿਆ, ਕਹਿੰਦਾ ਪਾਤਸ਼ਾਹ ਪ੍ਰਸ਼ਾਦਾ ਸੰਗਤ ਨੂੰ ਛਕਾਇਆ, ਅਰਦਾਸ ਕਰਾਈ, ਇੱਟਾਂ ਮੈਂ ਪਹਿਲਾਂ ਕੱਢ ਕੇ ਦੇਖੀਆਂ ਪੱਕੀਆਂ, ਪਰ ਇੱਕ ਲਟਮੌਰਾ ਜਿਹਾ ਸਿੱਖ ਆ ਗਿਆ ਜਿਹੜਾ ਪਹਿਲਾਂ ਡਾਕੇ ਮਾਰਿਆ ਕਰਦਾ ਸੀ। ਕੀ ਨਾਂ ਹੈ ਭਾਈ? ਕਹਿੰਦੇ ਉਹਦਾ ਨਾਂ ਲੱਖੂ ਹੈ। ਕਹਿੰਦੇ ਉਹਨੇ ਕੀ ਕਹਿਤਾ? ਕਹਿੰਦਾ ਮਹਾਰਾਜ ਮਿੱਤੇ ਵਗਿਆ ਹੋਗੀ, ਮੈਂ ਪ੍ਰਸ਼ਾਦਾ ਨਾ ਛਕਾਇਆ। ਕਹਿੰਦੇ ਫਿਰ ਤਾਂ ਤੈਂ ਬਹੁਤ ਮਾੜਾ ਕੰਮ ਕਰਿਆ। ਉਹ ਭਾਈ ਲੱਖੂ ਨਹੀਂ ਸੀ ਤੇ ਇੱਥੇ ਪ੍ਰਸ਼ਾਦੇ ਮੰਗਦਾ, ਮੈਂ ਮੰਗ ਰਿਹਾ ਸੀ ਉਹਦੀ ਜ਼ਬਾਨ ਤੇ ਬੈਠਾ, ਤੇ ਮੈਨੂੰ ਤਾਂ ਪ੍ਰਸ਼ਾਦਾ ਨਾ ਛਕਾਇਆ, ਤੇਰੇ ਬਾਣੀ ਭੁੱਲ ਗਈ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ,
ਪ੍ਰਸ਼ਾਦਾ ਮੈਂ ਹੀ ਮੰਗਿਆ ਸੀ, ਕਿਉਂਕਿ ਉਹ ਭਾਈ ਲੱਖੂ ਭੇਦ ਅਵਸਥਾ ਦਾ ਗੁਰਸਿੱਖ ਹਰ ਵਕਤ 24 ਘੰਟੇ ਮੇਰੇ ਵਿੱਚ ਲੀਨ ਰਹਿੰਦਾ, ਤੈਂ ਮੇਰੇ ਗੁਰਸਿੱਖ ਦੀ ਬੇਅਦਬੀ ਕੀਤੀ, ਇਸ ਕਰਕੇ ਉਹਦਾ ਵਚਨ ਮੈਂ ਨਹੀਂ ਮੋੜ ਸਕਦਾ, ਜੋ ਕੁਛ ਉਹਨੇ ਕਿਹਾ ਉਹ ਮੈਂ ਹੀ ਕਿਹਾ। ਪਰ ਇਹ ਹੈ ਕਿ ਤੈਨੂੰ ਘਾਟਾ ਕੋਈ ਨਹੀਂ, ਤੇਰੀਆਂ ਕੱਚੀਆਂ ਇੱਟੀਆਂ ਇੱਟਾਂ ਪੱਕੀਆਂ ਦੇ ਭਾਵ ਵਿਕ ਜਾਣਗੀਆਂ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਸ਼ਮੀਰ ਗਏ ਹੋਏ ਨੇ ਸ੍ਰੀਨਗਰ। ਸੰਗਤਾਂ ਜਿੱਥੇ ਬਣਾ ਬਣਾ ਕੇ ਦਰਸ਼ਨ ਕਰਨ ਆ ਰਹੀਆਂ ਦੂਰ ਦੂਰ ਤੋਂ, ਅੱਜ ਪਹਿਲਗਾਮ ਵੱਲੋਂ ਗੁਰਸਿੱਖਾਂ ਦਾ ਜਥਾ ਰਵਾਨਾ ਹੋਇਆ, ਤਾਜ਼ੇ ਫਲ ਤੋੜੇ ਅਤੇ ਬਹੁਤ ਵਧੀਆ ਸੋਧ ਦੇ ਨਾਲ ਕੱਢਿਆ ਹੋਇਆ ਸ਼ਾਇਦ ਇੱਕ ਮਰਤਬਾਨ ਭਰਿਆ ਸ਼ਬਦ ਪੜ੍ਹਦੇ ਹੋਏ ਗੁਰੂ ਮਹਾਰਾਜ ਦੇ ਦੀਦਾਰੇ ਕਰਨ ਵਾਸਤੇ ਜਾ ਰਹੇ ਨੇ। ਰਸਤੇ ਵਿੱਚ ਇੱਕ ਗੁਰਸਿੱਖ ਜਿਸ ਦਾ ਨਾਮ ਭਾਈ ਕੱਟੂ ਹੈ, ਸ਼ਬਦ ਦੀ ਆਵਾਜ਼ ਸੁਣੀ, ਸਮਾਧੀ ਦੇ ਵਿੱਚ ਬੈਠਾ ਸੀ, ਉਸੇ ਵੇਲੇ ਉੱਠ ਕੇ ਪਿਆਰ ਦਾ ਬੰਨਿਆ ਹੋਇਆ ਵੀ ਗੁਰਸਿੱਖਾਂ ਦੇ ਦਰਸ਼ਨ ਕਰਾਂ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਨੇ। ਅੱਗੇ ਆਇਆ, ਆ ਕੇ ਨਮਸਕਾਰ ਕਰੀ, ਪੁੱਛਿਆ ਵੀ ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਹੋ? ਕਹਿੰਦੇ ਹਾਂ। ਕਹਿਣ ਲੱਗੇ ਕਿ ਲਈ ਜਾ ਰਹੇ ਹੋ? ਕਹਿੰਦੇ ਫਲ ਨੇ ਭਾਈ ਕੱਟੂ। ਕਹਿੰਦਾ ਇਹਦੇ 'ਚ ਕੀ ਹੈ? ਕਹਿਣ ਲੱਗੇ ਇਹਦੇ ਸ਼ਹਿਦ ਹੈ। ਮੱਲੋ ਮੱਲੀ ਹੱਥ ਅੱਗੇ ਹੋ ਗਿਆ ਉਹਦਾ ਇਸ ਤਰ੍ਹਾਂ। ਕਹਿਣ ਲੱਗਿਆ ਥੋੜ੍ਹਾ ਜਿਹਾ ਮੇਰੇ ਹੱਥ 'ਤੇ ਪਾ ਦਿਉ, ਇੱਕ ਫਲ ਮੈਨੂੰ ਦੇ ਦਿਉ, ਤੁਸੀਂ ਗੁਰੂ ਸਾਹਿਬ ਨੇ ਵੀ ਵੰਡਣੇ ਹੀ ਨੇ। ਕਹਿੰਦੇ ਵਾਹ ਬਈ ਵਾਹ, ਇਹ ਰਾਜੇ ਵੰਡਣੇ ਸ਼ੁਰੂ ਕਰ ਦਈਏ ਤਾਂ ਪਹਿਲਾਂ ਗੁਰੂ ਨੂੰ ਭੋਗ ਲੱਗੇਗਾ, ਫਿਰ ਤੁਹਾਨੂੰ ਫਿਰ ਅਸੀਂ ਵੰਡਾਂਗੇ, ਜੇ ਖਾਣਾ ਹੀ ਹੈ ਤਾਂ ਸਾਡੇ ਨਾਲ ਚੱਲ। ਕਹਿੰਦਾ ਚੰਗਾ ਬਈ, ਤੁਹਾਡੀ ਮਰਜ਼ੀ, ਜੀ ਕਰਿਆ ਸੀ ਮੇਰਾ। ਗੁਰੂ ਮਹਾਰਾਜ ਦੇ ਜਾ ਕੇ ਦੋਏ ਚੀਜ਼ਾਂ ਭੇਟਾ ਕਰਤੀਆਂ, ਢਕੇ ਹੋਏ ਨੇ ਫਲ ਅਤੇ ਇਹਦੇ ਉੱਤੇ ਵੀ ਉਹਨਾਂ ਨੇ ਢੱਕਣ ਦਿੱਤਾ ਹੋਇਆ। ਮਹਾਰਾਜ ਕਹਿਣ ਲੱਗੇ ਪਿਆਰਿਓ, ਆਹ ਦੁਰਗੰਧ ਕਿਸ ਚੀਜ਼ ਦੀ ਆਉਣ ਲੱਗੀ? ਜਿਵੇਂ ਕੋਈ ਚੀਜ਼ ਸੜੀ ਹੁੰਦੀ ਹੈ, ਆਹ ਕੀ ਲਿਆਂਦਾ ਹੈ? ਕਹਿੰਦੇ ਮਹਾਰਾਜ ਤਾਜ਼ੇ ਫਲ ਪਹਿਲਗਾਮ ਤੋਂ ਅਸੀਂ ਆਏ ਹਾਂ, ਤਾਜ਼ੇ ਫਲ ਤੋੜ ਕੇ ਲਿਆਏ। ਕਹਿੰਦੇ ਦਿਖਾਓ ਤਾਂ। ਜਦ ਦੇਖਿਆ ਚੁੱਕਿਆ, ਸਾਰੇ ਹੀ ਫਲ ਗਲੇ ਹੋਏ, ਰੋਟਨ ਹੋ ਗਏ, ਬਦਬੂ ਮਾਰ ਸ਼ਰਮਿੰਦੇ ਹੋ ਗਏ ਵੀ ਅਸੀਂ ਤਾਂ ਤਾਜ਼ੇ ਲਿਆਏ ਸੀ, ਇਹ ਹੋ ਕੀ ਗਿਆ? ਇਹਦੇ 'ਚ ਕੀ ਹੈ? ਕਹਿੰਦੇ ਸ਼ਹਿਦ। ਚੁੱਕੋ ਤਾਂ ਢੱਕਣ, ਢੁੱਕਣ ਚੁੱਕਿਆ, ਹੈਰਾਨ ਹੋ ਗਏ, ਕੀੜੇ ਕੁਰਬਲ ਕੁਰਬਲ ਕਰ ਰਹੇ ਨੇ ਵਿੱਚ, ਬੜੀ ਨਮੋਸ਼ੀ ਆਈ ਵੀ ਕੀ ਹੋ ਗਿਆ, ਕੀ ਭੰਗਣਾ ਪੈ ਗਈ ਸਾਥੇ। ਚੁੱਪ ਹੋਏ ਬੈਠੇ ਨੇ। ਮਹਾਰਾਜ ਕਹਿੰਦੇ ਪਿਆਰਿਓ, ਜਦ ਅਸੀਂ ਤੁਹਾਤੇ ਇਹ ਚੀਜ਼ਾਂ ਲੈਣ ਵਾਸਤੇ ਹੱਥ ਕੱਢਿਆ ਸੀ, ਜਦ ਤਾਂ ਤੁਸੀਂ ਦਿੱਤੀਆਂ ਨਾ ਸਾਨੂੰ, ਹੁਣ ਗਲੀਆਂ ਹੋਈਆਂ ਲਿਆ ਕੇ ਦਿੰਦੇ, ਕੀ ਸਮਝਦੇ ਹੋ ਤੁਸੀਂ ਗੁਰਸਿੱਖਾਂ? ਉਹਨਾਂ ਦਾ ਤਾਂ ਦਰਜਾ ਬਹੁਤ ਵੱਡਾ ਗੁਰੂ ਮਹਾਰਾਜ ਨੇ ਫਰਮਾਨ ਕੀਤਾ।
ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਬਿਨਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਬਿਨਾਂ ਨੂੰ, ਨਾਮ ਬਿਨਾਂ ਨੂੰ ਜਿੰਦਰੇ ਨਾ ਨਾਮ ਬਿਨਾਂ ਨੂੰ।
ਇਤਨਾ ਜਾਣੋ ਮੂਲ ਸਾਈ ਦੇ ਆ, ਰੱਬ ਵਰਗੇ ਹੀ ਹੋਇਆ ਕਰਦੇ ਨੇ, ਜਿਹਨੂੰ ਨਾਮ ਨੀ ਪੁੱਛਦਾ। ਫਰਕਾ ਸੇਵਕ ਸੋਹਰ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ, ਜਿਉਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸਰਲ ਹੈ ਸਰਲ ਸਮਾ ਜਾਂਦਾ। ਸੋ ਇਸ ਤਰ੍ਹਾਂ ਨਾਮ ਦੇ ਜੋ ਰੱਤੇ ਹੋਏ ਨੇ ਉਹ ਆਪਣੀ ਮੌਜ ਵਿੱਚ ਹੋਇਆ ਕਰਦੇ ਨੇ, ਉਹਨਾਂ ਨੇ ਲੈਣਾ ਹੀ ਨਹੀਂ ਕਿਸੇ ਤੋਂ, ਕੁਛ ਮੰਗਣਾ ਹੀ ਨਹੀਂ ਹੈ। ਜੋ ਨਰ ਨਿਰਦਾ ਵੈ ਰਹਿ ਸੋ ਗਣਾ ਇੰਦਰ ਸਿਉ ਰੰਗ, ਜਿਹਨੇ ਦਾਵਾ ਹੀ ਨਹੀਂ ਸੰਸਾਰ 'ਚ ਕੋਈ ਬੰਨਿਆ, ਉਹ ਤਾਂ ਇੰਦਰ ਵਰਗੇ ਬਾਦਸ਼ਾਹਾਂ ਦੇ ਬਾਦਸ਼ਾਹ ਨੂੰ ਕਹਿੰਦਾ ਇਹ ਤਾਂ ਕੰਗਾਲ ਤਰਿਆ ਫਿਰ ਕੀ ਲੈਣਾ ਇਹ ਤੇ। ਸੋ ਨਿਗਾਹ ਥੱਲੇ ਨਹੀਂ ਲਿਆਉਂਦੇ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹਦੀ, ਬਾਦ ਸੱਚੇ ਅਤੇ ਉਹਨਾਂ ਦੀ ਬਰਾਬਰੀ ਨਾ ਵਿਦਵਾਨ ਬੁੱਧੀਜੀਵੇ ਜਿਹਨੂੰ ਕਹਿੰਦੇ ਨੇ, ਨਾ ਸੂਰਮਾ ਅਤੇ ਨਾ ਛਤਰਪਤੀ ਰਾਜਾ ਜਿਹਦੇ ਥੱਲੇ ਬਹੁਤ ਸਾਰੇ ਰਾਜੇ ਹੁੰਦੇ ਹੋਣ। ਮਹਾਰਾਜ ਕਹਿੰਦੇ ਉਹਦੀ ਬਰਾਬਰੀ ਨਹੀਂ ਹੋਇਆ ਕਰਦੀ।
ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਜੋਈ ਨਾ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਜੋਈ ਨਾ। ਪੰਡਤ ਸੂਰ ਚੰਦਰਪਤ ਰਾਜਾ ਭਗਤ ਬਰਾਬਰ ਕੋਈ ਨਾ, ਪੰਡਤ ਸੂਰ ਚੰਦਰਪਤ ਰਾਜਾ ਬਰਾਬਰ ਕੋਈ ਨਾ।
ਛਤਰਪਤ ਰਾਜਾ ਭਗਤ ਬਰਾਬਰ ਆਪ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤ। ਉਹ ਤਾਂ ਪਾਤਸ਼ਾਹੀਆਂ ਦੇ ਵੀ ਪਾਤਸ਼ਾਹ ਨੇ,
ਸੱਚੇ ਉਹ ਪਾਤਸ਼ਾਹ सच्चे नारदे जेड़े सच्चे उपासना सच्चे नारदे जेड़े
सलाह नानक पातशाही पातशाह सच्चे नाल रते हुए पातशाह दे पातशाह सच्चे पातशाह होया करते।